पंच परवाने पंच परधाने पंचे पावे दरगे मान पंचे सोहे दर राजाने पंचा का गुर एक ध्यान जे को कहे करे विचारे करते कह करणे नाही सुमारे धौल धर्म दया का पूते संतोख था प्रख्या जन सूते जे को बुझे होवे सचियारे धवले ऊपर के ताभारे धरती होर परे होर होरे तिस्ते भार तले कौन जोरे जी जात रंगा के नाम सबना लिखिया उड़ी कलाम एवलेखा लिख जाने कोए लेखा लिखिया केता होए केता तान सवाले और रूपे केती दात जाने कौन कूते कीता पसाओ एको कवाओ किस्ते होए लख दरियाओ कुदरत कवणे कहा विचारे वारिया न जावा एक बार जो तुद भावे साई भलिकार तू सदा सलामत निरंकार।
जगत गुरु बाबा साहिब श्री गुरु नानक देव जी महाराज जपजी साहब दे 16वीं पौड़ी विच कुदरत कौन कहां विचार कुदरत दी विचार नू मुख रख के ए पौड़ी उचारण कर रहे ने और इस विषय देते सतगुरु देव जी महाराज ने चार पौड़ियां उचारण कीतियां ने जिस देच मूल प्रकरण यही है कुदरत कौन कहां विचार मैं कौन हां कि कुदरत दी विचार कर सका कुदरत दी महिमा गायन कर सका। मैं ते एक दफा सदके होण दी समर्था भी नहीं रखदा वारिया न जावा एक वार। कुदरत देच की कुछ हो रहा है कुदरत किन्नी क वड्डी है वर्णन तो ते परे है पर फिर भी लेश मात्र साहिब श्री गुरु नानक देव जी महाराज जिक्र कर देने कुदरत देच जो श्रेष्ठ उत्तम पुरुष ने सतगुरुदेव जी महाराज पहले उन्हां दा जिक्र कर देने पंच परवान पंच प्रधान पंचे पाहवे दरगाए मान। पंच तो मुराद सिरमौर मुखी। प्राचीन समय तो सड़े देश देच अक्सर पंच जन समाजिक धार्मिक ते राजनीतिक फैसले कर दे रहे ने। पंच तो मुराद पंज पर पंजां दी समर्था जद एक दे चोवे पंजां दी शक्ति जद एक दे समाज आए ते एक बहुत महान हो जाए प्रभु नाल जुड़ जाए उस वास्ते शब्द भी पंच वरत्या गया बे ये ते पंच है। पंच तो मुराद इत्थे संत गुरमुख जो परमात्मा नाल जुड़े है परमात्मा सब तो उच्चा है उस नाल जुड़न वाला भी सब तो उच्चा हुंदा है पंच आउंदा है मुखी आउंदा है सिरमौर आउंदा है। साहिब कहिंदे ने पंच प्रवान ए जो संत जन ने गुरमुख ने जो ए पंच ने ए जगत नू कबूल ने प्रवान ने क्योंकि जगत दा इना द्वारा कोई अहित नहीं आउंदा नुकसान नहीं आउंदा लिहाजा साहिब कहिंदे ने जगत देच ए प्रमाणिक पुरुष ने ए कबूल कर लए जांदे ने इना नू प्रवान कर लिया जांदा है। पंच प्रवान पंच प्रधान ए संत जन ए पंच जन प्रधान पुरुष ने सिरमौर मनुख ने पंचे पावे दरगाए मान। साहिब गुरु नानक देव जी महाराज दा फरमान कि ए जो पंच जन ने जिथे संसार विच कबूल ने प्रवान ने ਉੱਥੇ ਦਰਗਾਹ ਦੇ ਵਿਚ ਵੀ ਕਬੂਲ ਨੇ, ਉੱਥੇ ਵੀ ਮਾਣ ਸਤਿਕਾਰ ਪ੍ਰਾਪਤ ਕਰਦੇ ਨੇ। ਲੋਕ ਦੇ ਵਿਚ ਤੇ ਪ੍ਰਧਾਨ ਨੇ, ਪਰ ਲੋਕ ਦੇ ਵਿਚ ਵੀ ਉਹ ਪ੍ਰਧਾਨ ਨੇ। ਲੋਕ ਦੇ ਵਿਚ ਤੇ ਉਨ੍ਹਾਂ ਨੂੰ ਜਸ ਮਿਲਦਾ ਹੈ, ਪਰ ਲੋਕ ਦੇ ਵਿਚ ਵੀ ਉਨ੍ਹਾਂ ਨੂੰ ਜਸ ਮਿਲਦਾ ਹੈ। ਲੋਕ ਦੇ ਵਿਚ ਤੇ ਮੁਖੀ ਗਿਣੇ ਜਾਂਦੇ ਨੇ, ਪਰ ਪਰਲੋਕ ਦੇ ਵਿਚ ਵੀ ਉਨ੍ਹਾਂ ਦੀ ਮਹਾਨਤਾ ਕਾਇਮ ਹੈ। ਸਤਿਗੁਰਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਜੋ ਜਗਤ ਦੇ ਵਿਚ ਕਬੂਲ ਨੇ ਉਹ ਪਰਮਾਤਮਾ ਦੀ ਦਰਗਾਹ ਦੇ ਵਿਚ ਵੀ ਮਾਣ ਪ੍ਰਤਿਸ਼ਠਾ ਹਾਸਲ ਕਰਦੇ ਨੇ। ਪੰਚੈ ਸੋ ਹੈ ਦਰ ਰਾਜਾਨ, ਸੰਤ ਜਨ, ਭਗਤ ਜਨ, ਗੁਰਮੁਖ ਜਨ, ਇਹ ਜੋ ਪੰਚ ਸਿਰਮੌਰ ਨੇ, ਇਹ ਰਾਜਿਆਂ ਦੀ ਮਹਿਫਿਲ ਵਿਚ ਵੀ ਸੋਭਦੇ ਨੇ, ਸਭਾ ਦੇ ਸ਼ਿੰਗਾਰ ਹੁੰਦੇ ਨੇ। ਵੱਡਾ ਮਨੁੱਖ ਸਭਾ ਦਾ ਸ਼ਿੰਗਾਰ ਹੁੰਦਾ, ਤੇ ਭਗਤ ਤੋਂ ਵੱਡਾ ਹੋਰ ਕੋਈ ਨਹੀਂ ਹੈ, ਸੰਤ ਤੋਂ ਵੱਡਾ ਹੋਰ ਕੋਈ ਨਹੀਂ ਹੈ। ਉਹ ਸਭਾ ਦਾ ਸ਼ਿੰਗਾਰ ਹੈ, ਮਹਿਫਿਲ ਦਾ ਸ਼ਿੰਗਾਰ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ, ਜੋ ਰਾਜਿਆਂ ਦੀ ਮਹਿਫਿਲ ਹੈ, ਸਭਾ ਹੈ, ਉਹਦੇ ਵਿਚ ਵੀ ਇਹ ਪੰਚ ਜਨ ਸੁਹੰਦੇ ਨੇ, ਇਹ ਰਾਜਿਆਂ ਦੀ ਮਹਿਫਿਲ ਦਾ ਵੀ ਸ਼ਿੰਗਾਰ ਨੇ। ਪੰਚਾਂ ਕਾ ਗੁਰ ਏਕ ਧਿਆਨ, ਇਹ ਜੋ ਪੰਜ ਜਨ ਨੇ ਇਨ੍ਹਾਂ ਦਾ ਧਿਆਨ ਕੇਵਲ ਇੱਕ ਗੁਰੂ ਦੇ ਚ ਹੈ, ਇੱਕ ਪਰਮਾਤਮਾ ਦੇ ਚ ਹੈ। ਅੱਠੇ ਪੈਰ ਜੋ ਬੋਲਣਾ, ਉੱਠਣਾ, ਬੈਠਣਾ, ਖਾਣਾ, ਪੀਣਾ, ਧਿਆਨ ਇੱਕ ਗੁਰੂ ਦੇ ਚ ਹੈ, ਧਿਆਨ ਪਰਮਾਤਮਾ ਦੇ ਚ ਹੈ। ਮਨੁੱਖ ਦਾ ਧਿਆਨ ਜਿਸ ਪਦਾਰਥ, ਜਿਸ ਵਸਤੂ ਦੇ ਚ ਜਾਏਗਾ, ਜੀਵਨ ਸ਼ਕਤੀ ਉਸੇ ਪਾਸੇ ਹੀ ਰਾਗਬ ਹੋ ਜਾਂਦੀ ਹੈ, ਉਸੇ ਪਾਸੇ ਹੀ ਚੱਲ ਪੈਂਦੀ ਹੈ। ਔਰ ਸਹਿਜੇ ਸਹਿਜੇ ਧਿਆਨ ਦੇ ਰਾਹੀਂ ਸ਼ਕਤੀ ਜਦ ਜ਼ਾਹਿਲ ਹੁੰਦੀ ਹੈ, ਬਾਹਰ ਚਲੀ ਜਾਂਦੀ ਹੈ, ਤਾਂ ਮਨੁੱਖ ਆਪਣੇ ਆਪ ਦੇ ਵਿਚ ਕਮਜ਼ੋਰੀ ਮਹਿਸੂਸ ਕਰਦਾ। ਕਿਸੇ ਇੱਕ ਵਸਤੂ ਪਦਾਰਥ ਦਿੱਤੇ ਬਹੁਤ ਲੰਬੇ ਸਮੇਂ ਤੱਕ ਧਿਆਨ ਜੋੜੀਏ, ਬਾਅਦ ਵਿਚ ਕਮਜ਼ੋਰੀ ਮਹਿਸੂਸ ਹੋਵੇਗੀ, ਥਕੇਵਾਂ ਮਹਿਸੂਸ ਹੋਵੇਗਾ। ਧਿਆਨ ਦੇ ਰਾਹੀਂ ਜੀਵਨ ਪ੍ਰਵਾਹ ਦੇ ਰਾਹੀਂ ਜੀਵਨ ਸ਼ਕਤੀ ਧਿਆਨ ਦੇ ਰਾਹੀਂ ਬਾਹਰ ਚਲੀ ਗਈ, ਬਾਹਰ ਬਿਖਰ ਗਈ। ਇੱਕ ਪਰਮਾਤਮਾ ਹੈ, ਅਗਰ ਉਸ ਨਾਲ ਧਿਆਨ ਜੋੜੀਏ ਤਾਂ ਪਰਮਾਤਮਾ ਦੀ ਸ਼ਕਤੀ ਮਿਲਣੀ ਸ਼ੁਰੂ ਹੋ ਜਾਂਦੀ ਹੈ, ਪਰਮਾਤਮਾ ਦੀ ਸਮਰਥਾ ਪ੍ਰਾਪਤ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਵਾਸਤੇ ਸਤਿਗੁਰਦੇਵ ਜੀ ਮਹਾਰਾਜ ਕਹਿੰਦੇ ਨੇ, ਜੋ ਪੰਚ ਜਨ ਨੇ, ਇਹ ਜੋ ਸਿਰਮੌਰ ਜਨ ਨੇ, ਇਨ੍ਹਾਂ ਨੂੰ ਸੂਝ ਆ ਗਈ ਹੈ, ਸਮਝ ਆ ਗਈ ਹੈ, ਇਨ੍ਹਾਂ ਦਾ ਧਿਆਨ ਕੇਵਲ ਇੱਕ ਗੁਰੂ ਦੇ ਚ ਹੈ, ਇੱਕ ਪਰਮਾਤਮਾ ਦੇ ਚ ਹੈ। ਹੁਣ ਸਤਿਗੁਰਦੇਵ ਜੀ ਮਹਾਰਾਜ ਵਿਸ਼ੇ ਨੂੰ ਬਦਲ ਕੇ ਬਿਆਨ ਕਰ ਰਹੇ ਨੇ ਵਿਚਾਰ, ਕਿ ਐਸਾ ਨਹੀਂ ਹੈ ਕਿ ਅਗਰ ਕੋਈ ਪੰਚ ਹੋ ਗਿਆ, ਗੁਰਮੁਖ ਹੋ ਗਿਆ, ਸੰਤ ਹੋ ਗਿਆ, ਤੇ ਹੁਣ ਕਰਤੇ ਦੇ ਕਰਨੇ ਦੀ ਉਹ ਸਾਰੀ ਵਿਚਾਰ ਵੀ ਦੱਸ ਦੇਵੇ। ਜੇ ਕੋ ਕਹੇ ਕਰੇ ਵਿਚਾਰ, ਇਹ ਗੱਲ ਇਸ ਵਾਸਤੇ ਸਤਿਗੁਰਦੇਵ ਜੀ ਮਹਾਰਾਜ ਨੇ ਵਰਣਨ ਕੀਤੀ ਹੈ ਕਿ ਪ੍ਰਾਚੀਨ ਸਮੇਂ ਤੋਂ ਜੋ ਧਰਮ ਗ੍ਰੰਥ ਲਿਖੇ ਗਏ ਉਨ੍ਹਾਂ ਵਿਚ ਇਹ ਵੀ ਹੈ ਕਿ ਰੱਬ ਨੇ ਜਗਤ ਕਦੋਂ ਬਣਾਇਆ, ਕਿਵੇਂ ਬਣਾਇਆ, ਕਿੰਨਾ ਕੁ ਬਣਾਇਆ, ਇਹ ਸਾਰੇ ਅੰਦਾਜ਼ੇ ਲਾ ਕੇ, ਗਿਣ ਮਿਣ ਕੇ ਜਗਤ ਦੀ ਬਣਤਰ ਬਾਰੇ ਵਿਚਾਰਾਂ ਪੇਸ਼ ਕੀਤੀਆਂ ਗਈਆਂ ਨੇ। ਜਗਤ ਗੁਰੂ ਬਾਬੇ ਨੂੰ ਇੱਥੇ ਕਹਿਣਾ ਪਿਆ, ਕੋਈ ਕਿਤਨਾ ਵੀ ਮਹਾਨ ਹੋ ਜਾਏ, ਜਗਤ ਵਿਚ ਪੰਚ ਹੋ ਗਿਆ, ਪ੍ਰਭੂ ਦੀ ਦਰਗਾਹ ਵਿਚ ਸੁਭਾਏਮਾਨ ਹੋ ਗਿਆ, ਲੇਕਿਨ ਇਸ ਦਾ ਇਹ ਮਤਲਬ ਨਹੀਂ ਹੈ ਕਿ ਹੁਣ ਕਰਤੇ ਦੀ ਕ੍ਰਿਤ ਦਾ ਉਸਨੂੰ ਸਾਰਾ ਅੰਦਾਜ਼ਾ ਹੋ ਗਿਆ ਔਰ ਉਹ ਸਭ ਕੁਝ ਬਿਆਨ ਕਰ ਸਕੇਗਾ। ਸਤਿਗੁਰਦੇਵ ਜੀ ਮਹਾਰਾਜ ਇੱਥੇ ਕਹਿੰਦੇ ਨੇ, ਜੇ ਕੋ ਕਹੇ ਕਰੇ ਵਿਚਾਰ, ਕੋਈ ਉਸ ਪਰਮਾਤਮਾ ਦੇ ਕਰਨੇ ਦੀ ਵਿਚਾਰ ਕਰੇ ਤੇ ਬਿਆਨ ਵੀ ਕਰੇ, ਤਾਂ ਸਾਹਿਬ ਕਹਿੰਦੇ ਨੇ, ਕਰਤੇ ਕੇ ਕਰਨੇ ਨਾਹੀਂ ਸੁਮਾਰ, ਉਸ ਕਰਤੇ ਨੇ ਜੋ ਕੁਝ ਕੀਤਾ, ਜੋ ਕੁਝ ਬਣਾਇਆ, ਉਹਦਾ ਸੁਮਾਰ ਤੇ ਹੈ ਹੀ ਨਹੀਂ, ਉਹਦੀ ਗਿਣਤੀ ਤੇ ਹੈ ਹੀ ਨਹੀਂ। ਜੋ ਗਣਿਤ ਦੇ ਚ ਨਹੀਂ ਹੈ ਆਖਿਰ ਕੀ ਕਥਨ ਕਰੇਗਾ, ਜੋ ਗਣਿਤ ਦੇ ਚ ਨਹੀਂ ਹੈ ਬਿਆਨ ਕੀ ਕਰੇਗਾ। ਮਨੁੱਖ ਕੋਲ ਕਿਸੇ ਵਸਤੂ ਨੂੰ ਸਮਝਣ ਦੇ ਪੈਮਾਨੇ ਤਿੰਨ ਨੇ, ਨਾਪ ਲੈਣਾ, ਤੋਲ ਲੈਣਾ, ਗਿਣ ਲੈਣਾ। ਨਾ ਉਹ ਤੋਲ ਦੇ ਚ ਆਉਂਦਾ ਹੈ, ਨਾ ਉਹ ਗਿਣਤੀ ਦੇ ਚ ਆਉਂਦਾ ਹੈ, ਔਰ ਨਾ ਹੀ ਉਹ ਨਾਪ ਦੇ ਚ ਆਉਂਦਾ ਹੈ। ਕੋਈ ਨਾ ਜਾਣੇ ਤੇਰਾ ਕੇਤਾ ਕੇਵੜ ਚੀਰਾ, ਅਤੁੱਲ ਕਿਉਂ ਤੋਲਿਆ ਜਾਏ, ਉਹਨੂੰ ਕਿਸ ਤਰ੍ਹਾਂ ਤੋਲੀਏ। ਤੋ ਮਨੁੱਖ ਦੇ ਬਣਾਏ ਹੋਏ ਪੈਮਾਨੇ ਪਦਾਰਥ ਤੇ ਪੂਰੇ ਉਤਰ ਸਕਦੇ ਨੇ, ਉਹ ਵੀ ਪੂਰਨ ਤੌਰ ਤੇ ਨਹੀਂ, ਕਿਧਰੇ ਕਿਧਰੇ, ਲੇਕਿਨ ਕਰਤੇ ਦੇ ਉੱਤੇ ਪੂਰੇ ਉਤਰਨ, ਇਹ ਤੇ ਸੋਚ ਵੀ ਧਾਰਮਿਕ ਦੁਨੀਆਂ ਵਿਚ ਪੈਦਾ ਨਹੀਂ ਹੋ ਸਕਦੀ। ਇਸ ਵਾਸਤੇ ਸਾਹਿਬ ਕਹਿੰਦੇ ਨੇ, ਕਰਤੇ ਕੇ ਕਰਨੇ ਨਾਹੇ ਸੁਮਾਰ, ਉਹ ਜੋ ਕਰਤਾ ਪੁਰਖ ਹੈ ਉਸਨੇ ਜੋ ਕੁਛ ਬਣਾਇਆ ਹੈ ਉਹ ਸ਼ੁਮਾਰ ਵਿਚ ਨਹੀਂ ਹੈ, ਗਿਣਤੀ ਵਿਚ ਨਹੀਂ ਹੈ। ਇਕ ਵਿਚਾਰ ਚਲੀ ਹੈ ਸਾਡੇ ਦੇਸ਼ ਵਿਚ ਬੜੀ ਪ੍ਰਧਾਨ ਧਾਰਮਿਕ ਦੁਨੀਆਂ ਚ ਕਿ ਇਸ ਜ਼ਮੀਨ ਨੂੰ ਧੌਲੇ ਬੈਲ ਨੇ ਚੁੱਕਿਆ, ਸਾਰਾ ਭਾਰ ਧਰਤੀ ਦਾ ਉਸ ਧੌਲੇ ਬੈਲ ਦੇ ਉੱਪਰ ਹੈ। ਸਾਹਿਬ ਕਹਿੰਦੇ ਨੇ ਉਹ ਧੌਲਾ ਬੈਲ ਵਾਸਤਵਿਕ ਕੀ ਹੈ? ਧੌਲ ਧਰਮ ਦਇਆ ਕਾ ਪੂਤ, ਧੌਲਾ ਬੈਲ ਧਰਮ ਹੈ, ਪਰਮਾਤਮਾ ਦੀ ਇਕ ਮਰਿਆਦਾ ਅਟਲ ਨਿਯਮ। ਉਸ ਆਸਰੇ ਤੇ ਜ਼ਮੀਨ ਖੜੀ ਏ, ਆਸਮਾਨ ਖੜਾ ਏ, ਗ੍ਰਹਿ ਨਛੱਤਰ ਖੜੇ ਨੇ, ਸੂਰਜ ਚੰਦ ਤਾਰੇ ਖੜੇ ਨੇ, ਸਭ ਕੁਛ ਉਸ ਦੀ ਬਣਾਈ ਹੋਈ ਨਿਯਮਾਵਲੀ ਤੇ ਟਿਕਿਆ ਹੋਇਆ, ਉਸੇ ਨੂੰ ਧਰਮ ਕਹਿੰਦੇ ਨੇ। ਔਰ ਇਸ ਧਰਮ ਦਾ ਜਨਮ ਹੋਇਆ ਹੈ ਪ੍ਰਭੂ ਦੀ ਦਇਆ ਦ੍ਰਿਸ਼ਟੀ ਤੋਂ, ਉਹਦੀ ਕੋਮਲਤਾ ਤੋਂ। ਜਿੱਥੇ ਵੀ ਕੋਈ ਮਨੁੱਖ ਆਪਣੇ ਜੀਵਨ ਨੂੰ ਮਰਿਆਦਾ ਦਿੰਦਾ ਹੈ ਤਾਂ ਮਰਿਆਦਾ ਦੇਣ ਤੋਂ ਪਹਿਲੇ ਕੁਛ ਨਾ ਕੁਛ ਕੋਮਲਤਾ ਦੇ ਅੰਕੁਰ ਉਸ ਦੇ ਅੰਦਰ ਜ਼ਰੂਰ ਫੁੱਟਦੇ ਨੇ, ਵਰਨਾ ਜ਼ਿੰਦਗੀ ਗੈਰ ਮਰਿਆਦਾ ਹੋਵੇਗੀ। ਤਾਂ ਪ੍ਰਮਾਤਮਾ ਦੀ ਦਇਆ ਤੋਂ, ਕੋਮਲਤਾ ਤੋਂ ਇਸ ਨਿਯਮ ਦਾ ਜਨਮ ਹੋਇਆ, ਇਸ ਧਰਮ ਦਾ ਜਨਮ ਹੋਇਆ। ਤੋ ਸਾਹਿਬ ਕਹਿੰਦੇ ਨੇ ਧੌਲੇ ਬੈਲ ਨੇ ਇਹ ਧਰਤੀ ਨਹੀਂ ਚੁੱਕੀ ਹੋਈ, ਬਲਕਿ ਪ੍ਰਮਾਤਮਾ ਨੇ ਜੋ ਨਿਯਮ ਬਣਾਇਆ, ਧਰਮ ਬਣਾਇਆ, ਮਰਿਆਦਾ ਬਣਾਈ ਹੈ, ਉਸ ਆਧਾਰ ਦੇ ਤੇ ਇਹ ਜ਼ਮੀਨ ਖੜੀ ਹੈ। ਧੌਲ ਧਰਮ ਦਇਆ ਕਾ ਪੂਤ, ਔਰ ਇਹ ਧਰਮ ਦਇਆ ਦਾ ਪੁੱਤਰ ਹੈ, ਪ੍ਰਭੂ ਦੀ ਦਇਆ ਦ੍ਰਿਸ਼ਟੀ ਤੋਂ ਪੈਦਾ ਹੋਇਆ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਵਿਚਾਰਧਾਰਾ ਅਨੁਸਾਰ ਧਰਮ ਦੇ ਦੋ ਹੀ ਮੂਲ ਗੁਣ ਨੇ, ਸੰਤੋਖ ਤੇ ਦਇਆ। ਧਰਮ ਦਾ ਜਨਮ ਦਇਆ ਔਰ ਸੰਤੋਖ ਤੋਂ ਹੈ। ਦਇਆ ਸੰਸਾਰ ਨਾਲ ਜੋੜਦੀ ਹੈ ਔਰ ਸੰਤੋਖ ਨਿਰੰਕਾਰ ਨਾਲ ਜੋੜਦਾ ਹੈ। ਦਇਆ ਤੋਂ ਸੇਵਾ ਦਾ ਜਨਮ ਹੈ, ਸੰਤੋਖ ਤੋਂ ਸਿਮਰਨ ਦਾ ਜਨਮ ਹੈ। ਸੰਸਾਰ ਪਿੱਛੇ ਹੈ, ਨਿਰੰਕਾਰ ਅੱਗੇ ਹੈ, ਤਾਂ ਜੋ ਅੱਗੇ ਹੈ ਉਹਦਾ ਸਿਮਰਨ ਕਰਕੇ ਉਸ ਨਾਲ ਜੁੜ ਸਕਾਂਗੇ, ਜੋ ਸਾਥੋਂ ਪਿੱਛੇ ਹੈ ਸੇਵਾ ਕਰਕੇ ਉਸ ਨਾਲ ਜੁੜ ਸਕਾਂਗੇ। ਤਾਂ ਸੰਸਾਰ ਵਿੱਚ ਜੋ ਪਛੜ ਗਏ ਨੇ, ਪਿੱਛੇ ਰਹਿ ਗਏ ਨੇ, ਪਸ਼ੂ ਪੰਖੀ ਗਰੀਬ ਤਬਕਾ, ਜੋ ਗਿਆਨ ਵਿੱਚ ਪਿੱਛੇ ਰਹਿ ਗਿਆ, ਅਰਥ ਧਨ ਸੰਪਦਾ ਵਿਚ ਪਿੱਛੇ ਰਹਿ ਗਏ, ਰਾਜਨੀਤੀ ਵਿਚ ਪਿੱਛੇ ਰਹਿ ਗਏ, ਧਰਮ ਵਿਚ ਪਿੱਛੇ ਰਹਿ ਗਏ, ਜੀਵਨ ਦੇ ਜਿਸ ਪਹਿਲੂ ਵਿਚ ਜੋ ਪਿੱਛੇ ਰਹਿ ਗਿਆ ਉਸ ਤੇ ਦਇਆ, ਔਰ ਜੋ ਅੱਗੇ ਹੈ ਉਸ ਦਾ ਚਿੰਤਨ, ਉਸ ਦਾ ਸਿਮਰਨ। ਅੱਗੇ ਦ੍ਰਿਸ਼ਟੀ ਸੰਤੋਖ ਤੋਂ ਬਿਨਾਂ ਨਹੀਂ ਜਾ ਸਕੇਗੀ, ਔਰ ਪਿੱਛੇ ਦ੍ਰਿਸ਼ਟੀ ਦਇਆ ਤੋਂ ਬਿਨਾਂ ਨਹੀਂ ਜਾ ਸਕੇਗੀ। ਸਾਥੋਂ ਪਿੱਛੇ ਵੀ ਕੋਈ ਹੈ ਉਹਨੂੰ ਵੇਖਣ ਲਈ ਦਇਆ ਚਾਹੀਦੀ ਹੈ, ਸਾਥੋਂ ਅੱਗੇ ਵੀ ਕੋਈ ਹੈ ਉਹਨੂੰ ਵੇਖਣ ਲਈ ਸੰਤੋਖ ਚਾਹੀਦਾ। ਸੰਤੋਖ ਤੋਂ ਹੀ ਸਿਮਰਨ ਦਾ ਜਨਮ ਹੈ, ਔਰ ਦਇਆ ਤੋਂ ਸੇਵਾ ਦਾ ਜਨਮ ਹੈ। ਸੇਵਾ ਨਾਲ ਸੰਸਾਰ ਸਵਰਦਾ ਹੈ ਔਰ ਸੰਸਾਰ ਨਾਲ ਮਨੁੱਖ ਜੁੜਦਾ ਹੈ, ਸਿਮਰਨ ਨਾਲ ਮਨੁੱਖ ਖੁਦ ਸਵਰਦਾ ਹੈ ਔਰ ਨਿਰੰਕਾਰ ਦੇ ਨਾਲ ਜੁੜਦਾ ਹੈ। ਤੇ ਸਤਿਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ ਮਰਿਆਦਾ ਹੀ ਹੈ ਪ੍ਰਭੂ ਦੀ ਅਟਲ ਬਣਾਈ ਹੋਈ, ਜਿਸ ਆਧਾਰ ਦੇ ਤੇ ਇਹ ਪ੍ਰਿਥਵੀ ਖੜੀ ਹੈ। ਸੰਤੋਖ ਥਾਪ ਰਖਿਆ ਜਿਨ ਸੂਤ, ਪ੍ਰਭੂ ਨੇ ਤਮਾਮ ਸਾਜ਼ੋ ਸਮਗਰੀ ਦੇ ਅੰਦਰ ਇੱਕ ਸੂਤ ਪਰੋ ਕੇ ਰੱਖ ਦਿੱਤਾ ਹੈ ਕਿ ਸੰਤੋਖ, ਜੋ ਕੁਛ ਵੀ ਪ੍ਰਭੂ ਨੇ ਬਣਾਇਆ ਹੈ ਉਹ ਆਪਣੇ ਆਪ ਵਿਚ ਸੰਤੁਸ਼ਟ ਹੈ। ਸੂਅਰ ਸ਼ੇਰ ਨਹੀਂ ਹੋਣਾ ਚਾਹੁੰਦਾ, ਸ਼ੇਰ ਮੋਰ ਨਹੀਂ ਹੋਣਾ ਚਾਹੁੰਦਾ, ਮੋਰ ਆਪਣੇ ਆਪ ਵਿਚ ਪ੍ਰਸੰਨ ਹੈ, ਹੰਸ ਨਹੀਂ ਹੋਣਾ ਚਾਹੁੰਦਾ। ਜੋ ਹੰਸ ਹੈ ਉਹ ਬੰਦਰ ਨਹੀਂ ਹੋਣਾ ਚਾਹੁੰਦਾ, ਬੰਦਰ ਆਪਣੀ ਦੁਨੀਆਂ ਵਿਚ ਪ੍ਰਸੰਨ ਹੈ, ਉਹ ਬਗਿਆਲ ਨਹੀਂ ਹੋਣਾ ਚਾਹੁੰਦਾ। ਜੋ ਕੁਛ ਵੀ ਪ੍ਰਭੂ ਨੇ ਬਣਾਇਆ ਹੈ ਉਹ ਆਪਣੇ ਆਪ ਵਿਚ ਸੰਤੁਸ਼ਟ ਹੈ, ਅਗਰ ਨਾ ਹੋਵੇ ਤਾਂ ਜੀਵਣਾ ਨਰਕ ਬਣ ਜਾਏ, ਇੱਕ ਛਿਨ ਲਈ ਜੀਵਣਾ ਔਖਾ ਹੋ ਜਾਏ। ਜੋ ਜਿੱਥੇ ਟਿਕਿਆ ਉਹਦੇ ਚ ਉਹ ਸੰਤੁਸ਼ਟ ਹੈ। ਜੈਸਾ ਰੰਗ ਰੂਪ ਨਸਲ, ਜਿਸ ਢੰਗ ਦਾ ਸੁਭਾਅ ਮਨੁੱਖ ਉਸ ਦੇ ਚ ਸੰਤੁਸ਼ਟ ਹੈ, ਪਸ਼ੂ ਪੰਖੀ ਉਹਦੇ ਚ ਸੰਤੁਸ਼ਟ ਨੇ। ਸਾਹਿਬ ਕਹਿੰਦੇ ਨੇ ਇੱਕ ਸੂਤ ਦੇ ਚ ਸਾਰੇ ਜਗਤ ਨੂੰ ਪਰਿਪੂਰਨ ਪ੍ਰਮਾਤਮਾ ਨੇ ਪਰੋ ਕੇ ਰੱਖ ਦਿੱਤਾ, ਸਾਰੇ ਜੀਵ ਇਸੇ ਧਾਗੇ ਵਿਚ ਪਰੋਏ ਹੋਏ ਨੇ। ਤੋ ਖੈਰ ਮੂਲ ਗੱਲ ਇਤਨੀ ਕਿ ਮਨੁੱਖ ਵੀ ਓਤ ਪਰੋਤ ਪ੍ਰਭੂ ਨਾਲ ਉਦੋਂ ਹੀ ਹੋ ਸਕੇਗਾ ਜਦ ਅੰਦਰੋਂ ਸੰਤੋਖ ਹੋਵੇ, ਸੰਤੋਖ ਦਾ ਜਨਮ ਹੋਵੇ, ਤਾਂ ਲੀਨਤਾ ਹੋਵੇਗੀ ਪਰਿਪੂਰਨ ਪਰਮਾਤਮਾ ਦੇ ਨਾਲ। ਕਾਰਨ ਕਿ ਮਨੁੱਖ ਦੇ ਅੰਦਰ ਪਰਮਾਤਮਾ ਹੈ, ਆਪਣੇ ਸੁਭਾਅ ਵਿਚ ਜੀਣਾ ਔਰ ਆਪਣੇ ਸੁਭਾਅ ਵਿਚ ਸੰਤੁਸ਼ਟ ਹੋ ਜਾਣਾ, ਬਸ ਇਹੀ ਧਰਮ ਹੈ। ਤੋ ਤਮਾਮ ਪਸ਼ੂ ਪੰਖੀ ਜੀਵ ਕੀੜੇ ਮਕੌੜੇ ਆਪਣੇ ਵਿਚ ਸੰਤੁਸ਼ਟ ਨੇ। ਇਕ ਗਾਥਾ ਹੈ, ਮਿਥਿਹਾਸ ਹੈ ਕਿ ਭਗਤ ਪ੍ਰਹਿਲਾਦ ਨੂੰ ਜਦ ਮੋਕਸ਼ ਗਤੀ ਪ੍ਰਾਪਤ ਹੋਣ ਲੱਗੀ, ਸਵਰਗ ਪ੍ਰਾਪਤ ਹੋਣ ਲਗਾ, ਤਾਂ ਪ੍ਰਾਤਨ ਇਹ ਕਥਾ ਕਹਿੰਦੀ, ਉਸਨੇ ਫਰਿਆਦ ਕੀਤੀ, ਹੇ ਪ੍ਰਭੂ, ਮੇਰੇ ਨਗਰੀ ਦੇ ਤਮਾਮ ਵਾਸੀ ਸਵਰਗ ਵਿਚ ਵਾਸਾ ਕਰਨ, ਸਿਰਫ ਕੱਲੇ ਮੈਂ ਵਾਸਾ ਨਹੀਂ ਕਰਨਾ, ਸਾਰਿਆਂ ਦੇ ਵਾਸਤੇ ਸਵਰਗ ਦੇ ਦੁਆਰ ਖੋਲੋ। ਤੂੰ ਪ੍ਰਭੂ ਨੇ ਇਹ ਆਖਿਆ, ਪ੍ਰਹਿਲਾਦ ਤੂੰ ਨਗਰੀ ਦੇ ਜੀਵਾਂ ਤੋਂ ਪੁੱਛਤੇ ਲੈ, ਉਹ ਸਵਰਗ ਵਿਚ ਰਹਿਣਾ ਵੀ ਚਾਹੁੰਦੇ ਨੇ ਕਿ ਨਹੀਂ। ਕਹਿੰਦੇ ਨੇ ਨਗਰੀ ਦੇ ਬਾਹਰ ਬਿਸ਼ਟਾ ਵਿਚ ਲੇਟੇ ਆਇਆ ਇਕ ਸੂਅਰ। ਪ੍ਰਹਿਲਾਦ ਉਸ ਨੂੰ ਕਹਿੰਦਾ, ਹੁਣ ਤੈਨੂੰ ਬਿਸ਼ਟਾ ਵਿਚ ਲੇਟਣਾ ਨਹੀਂ ਪਏਗਾ, ਹੁਣ ਮੈਂ ਤੇਰੇ ਵਾਸਤੇ ਸਵਰਗ ਦਾ ਬੰਦੋਬਸਤ ਕੀਤਾ, ਪਰ ਪ੍ਰਭੂ ਨੇ ਆਗਿਆ ਕੀਤੀ ਹੈ ਕਿ ਹਰ ਜੀਵ ਤੋਂ ਪੁੱਛ ਗਿਆ, ਤੋ ਮੈਂ ਤੈਨੂੰ ਕਹਿੰਦਾ ਤੂੰ ਸਵਰਗ ਜਾਵੇਂਗਾ, ਜਿੱਥੇ ਸੁੱਖ ਹੀ ਸੁੱਖ ਹੈ, ਆਨੰਦ ਹੈ, ਖੇੜਾ ਹੈ, ਮੋਖ ਦੁਆਰ ਹੈ ਉੱਥੇ। ਤਾਂ ਸੂਅਰ ਨੇ ਇਹ ਆਖਿਆ, ਭਗਤ ਜੀ, ਉੱਥੇ ਬਿਸ਼ਟਾ ਮਿਲੇਗੀ, ਉਹ ਬਿਸ਼ਟਾ ਵਿਚ ਹੀ ਸੰਤੁਸ਼ਟ ਹੈ, ਬਿਸ਼ਟਾ ਹੀ ਉਸ ਵਾਸਤੇ ਸਵਰਗ ਹੈ, ਬਿਸ਼ਟਾ ਹੀ ਉਸ ਵਾਸਤੇ ਰਸ ਦਾ ਸੋਮਾ ਹੈ। ਤੋ ਜੋ ਜੀਵ ਜਿੱਥੇ ਟਿਕਿਆ ਉਸ ਦੇ ਚ ਸੰਤੁਸ਼ਟ ਹੈ, ਤਦੀ ਤੇ ਉਹ ਟਿਕਿਆ ਹੋਇਆ, ਤਦੀ ਤੇ ਉਹ ਠਹਿਰਿਆ ਹੋਇਆ। ਮਨੁੱਖ ਦੇ ਅੰਦਰ ਪਰਿਪੂਰਨ ਪਰਮਾਤਮਾ ਹੈ, ਉਸ ਦਾ ਬੋਧ ਨਹੀਂ ਹੈ। ਉਸ ਬੋਧ ਨੂੰ ਜਗਾਉਣ ਲਈ ਸਤਸੰਗ ਹੈ, ਤਾਂ ਕਿ ਮਨੁੱਖ ਵੀ ਆਪਣੇ ਆਪ ਦੇ ਸੰਤੁਸ਼ਟ ਹੋ ਸਕੇ, ਆਪਣੀ ਆਤਮਾ ਨਾਲ ਜੁੜ ਸਕੇ। ਤੋ ਸੰਤੋਖ ਥਾਪ ਰੱਖਿਆ ਜਿਨ ਸੂਤ, ਸੰਤੋਖ ਦੇ ਸੂਤਰ ਦੇ ਚ ਜਿਸਨੇ ਤਮਾਮ ਜੀਵਾਂ ਨੂੰ ਪਰੋ ਕੇ ਰੱਖਿਆ, ਅਸਥਾਪਨ ਕਰਕੇ ਰੱਖਿਆ ਹੋਇਆ। ਜੇ ਕੋ ਬੁਝੈ ਹੋਵੇ ਸਚਿਆਰ, ਕੋਈ ਬੂਝਣਹਾਰ, ਕੋਈ ਗਿਆਨੀ, ਕੋਈ ਸੂਝਵਾਨ ਅਗਰ ਇਸ ਢੰਗ ਦੀ ਵਿਚਾਰ ਕਰੇ ਤੇ ਸਚਿਆਰ ਹੋਣ ਦੀ ਕੋਸ਼ਿਸ਼ ਕਰੇ ਕਿ ਜ਼ਮੀਨ ਨੂੰ ਧੌਲੇ ਬੈਲ ਨਹੀਂ ਚੁੱਕਿਆ, ਔਰ ਇਸ ਵਿਸ਼ੇ ਦੇ ਉੱਤੇ ਅਨੇਕਾਂ ਦਲੀਲਾਂ ਦੇਵੇ, ਤੋ ਜਗਤਗੁਰੂ ਬਾਬਾ ਕਹਿੰਦੇ ਨੇ ਪਹਿਲੇ ਇਹ ਵਿਚਾਰ ਉਸ ਨੂੰ ਕਰਨੀ ਚਾਹੀਦੀ ਹੈ ਕਿ ਧੌਲੇ ਉਪਰ ਕੇਤਾ ਭਾਰ, ਉਸ ਧੌਲੇ ਬੈਲ ਦੇ ਉੱਤੇ ਕਿੰਨਾ ਕੁ ਵਜ਼ਨ ਹੈ। ਫਿਰ ਸਤਿਗੁਰੂ ਦੇਵ ਜੀ ਮਹਾਰਾਜ ਕਹਿੰਦੇ, ਚਲੋ ਮੰਨ ਲਈਏ, ਧਰਤੀ ਧੌਲੇ ਬੈਲ ਨੇ ਚੁੱਕੀ ਹੈ, ਪਰ ਧੌਲਾ ਬੈਲ ਕਿੱਥੇ ਖੜਾ ਹੈ? ਜੇ ਕਹਿ ਦਈਏ ਉਹ ਥੱਲੇ ਪ੍ਰਿਥਵੀ ਤੇ ਖੜਾ ਹੈ, ਤਾਂ ਫਿਰ ਉਹ ਪ੍ਰਿਥਵੀ ਕਿਸ ਤੇ ਖੜੀ ਹੈ? ਜੇ ਇਸ ਤਰੀਕੇ ਨਾਲ ਹੋਰ ਕਲਪਿਤ ਗੱਲ ਆਖ ਦਿੱਤੀ ਜਾਏ ਕਿ ਉਹਦੇ ਥੱਲੇ ਧੌਲਾ ਬੈਲ ਖੜਾ ਹੈ, ਤਾਂ ਫਿਰ ਸਵਾਲ ਖੜਾ ਹੋਵੇਗਾ, ਧੌਲਾ ਬੈਲ ਕਿੱਥੇ ਖੜਾ ਹੈ? ਆਖਿਰ ਕਿਸੇ ਥਾਂ ਤੇ ਪਹੁੰਚ ਕੇ ਤੇ ਕਹਿਣਾ ਹੀ ਪਏਗਾ ਕਿ ਥੱਲੇ ਕੁਛ ਵੀ ਨਹੀਂ, ਉੱਪਰ ਕੁਛ ਵੀ ਨਹੀਂ। ਬਿਨ ਥੰਮਾ ਗਗਨ ਰਹਾਇਆ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇਹ ਵਾਕ, ਜ਼ਮੀਨ, ਆਸਮਾਨ, ਸੂਰਜ, ਚੰਦ, ਤਾਰਿਆਂ ਦੇ ਥੱਲੇ ਕੋਈ ਥੰਬੀਆਂ ਨਹੀਂ ਨੇ। ਪ੍ਰਭੂ ਨੇ ਇੱਕ ਮਰਿਆਦਾ ਬਣਾ ਦਿੱਤੀ ਹੈ, ਉਸ ਅਨੁਸਾਰ ਇਹ ਸਾਰੇ ਜੋ ਹੈ ਟਿਕੇ ਹੋਏ ਨੇ। ਤੋ ਸਾਹਿਬ ਫਰਮਾਨ ਕਰਦੇ ਨੇ, ਅਗਰ ਕੋਈ ਧੌਲੇ ਬੈਲ ਦੀ ਵਿਚਾਰ ਕਰਕੇ ਸਚਿਆਰ ਹੋਣ ਦੀ ਕੋਸ਼ਿਸ਼ ਕਰੇ, ਤਾਂ ਮਹਾਰਾਜ ਕਹਿੰਦੇ ਨੇ ਪਹਿਲੇ ਉਸ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਧੌਲੇ ਉਪਰ ਕੇਤਾ ਭਾਰ, ਉਸ ਬੈਲ ਦੇ ਉੱਤੇ ਭਾਰ ਕਿੰਨਾ ਕੁ ਹੈ, ਵਜ਼ਨ ਕਿੰਨਾ ਹੈ। ਧਰਤੀ ਹੋਰ ਪਰੇ ਹੋਰ, ਤੋ ਧਰਤੀ ਇਕ ਥੋੜੀ ਹੈ, ਅਨੰਤ ਧਰਤੀਆਂ ਨੇ। ਇਸ ਪ੍ਰਿਥਵੀ, ਇਸ ਧਰਤੀ ਦੇ ਥੱਲੇ ਧੌਲਾ ਬੈਲ ਹੈ, ਬਾਕੀ ਧਰਤੀਆਂ ਦੇ ਥੱਲੇ ਕੌਣ ਹੈ? ਚੰਦਰਮਾ ਦੇ ਵਿਚ ਥੱਲੇ ਕੌਣ ਹੈ? ਸ਼ੁਕਰ ਵੀ ਇਕ ਧਰਤੀ ਹੈ। ਔਰ ਅਨੰਤ ਗ੍ਰਹਿ, ਨਛੱਤਰ, ਸਿਆਰੇ, ਸਿਤਾਰੇ, ਸਭ ਧਰਤੀਆਂ, ਪ੍ਰਿਥਵੀਆਂ, ਇਨ੍ਹਾਂ ਦੇ ਥੱਲੇ ਕੌਣ ਹੈ? ਤੋ ਸਾਹਿਬ ਕਹਿੰਦੇ ਨੇ ਫਿਰ ਉਸ ਨੂੰ ਇਹ ਵੀ ਵਿਚਾਰ ਕਰਨੀ ਚਾਹੀਦੀ ਹੈ ਕਿ ਇਸ ਪ੍ਰਿਥਵੀ ਦੇ ਥੱਲੇ ਧੌਲਾ ਬੈਲ ਹੈ, ਬਾਕੀ ਪ੍ਰਿਥਵੀਆਂ ਦੇ ਥੱਲੇ ਕੌਣ ਹੈ? ਕਿਉਂਕਿ ਪ੍ਰਿਥਵੀ ਇਕ ਨਹੀਂ ਹੈ, ਧਰਤੀ ਹੋਰ परे होर होर अनंत धरतियां ने, होर धरतियां ने, धरती दे थल्ले होर धरती है, धरती दे ऊपर होर धरतियां ने, अनंत धरतियां ने, तिस्ते भार तले कौन जोर, उना दे थल्ले कौन खड़ा है, किसने अपनी शक्ति दे नाल, अपने जोर दे नाल ए भार चुके होया है, कौन है ओ? तो साहिब कहिंदे ने इत्थे प्रभु दी बनाई हुई मर्यादा है, उते धौल धर्म दया का पूत है। फिर मेरे पातशाह कुदरत दी विचार इंज करदे ने, जी जात रंगा के नाम, अनंत जीव ने वख वख जाता वाले, वख वख रंगा वाले ते वख वख नामा वाले, सबना लिखिया वुड़ी कलाम, वुड़ी कलाम अगम्मी कलम, सारियां दे ते लेख सुभाव दे परिपूर्ण परमात्मा ने अपनी अगम्मी कलम नाल लिख दिते ने। गुरु अर्जन देव जी महाराज फुने छंद दे अंदर फरमान करदे ने, हाथ कलम अगम मस्तक लिखावती, अगम्मी कलम दे नाल परिपूर्ण परमात्मा ने हर एक दे मस्तक दिते कुछ लिख दिता है। की लिख दिता है? सुभाव, जीवन दा ढंग। लख भी कोशिश करिए सुअर दे जीवन दा ढंग बदल नहीं सकदा, गौ दे जीवन दा ढंग बदल नहीं सकदा, शेर दे जीवन दा ढंग बदल नहीं सकदा। भुखा मर जाएगा शेर, घास नहीं खाएगा, भुखी मर जाएगी गौ, मांस नहीं खाएगी। जीवन दा ढंग है, बजया होया। सबना लिखिया वुड़ी कलम, हाथ कलम अगम मस्तक लिखावती, उस अगम्मी कलम दे नाल परिपूर्ण परमात्मा ने सारियां दे मस्तक देते स्वभाव लिख दिता है। जैसी कलम बुढ़ी है मस्तक, तैसी जियड़े पास, कहो नानक प्राणी पहले पहरे, हुकम पया गरवास, सबना लिखिया बुढ़ी कलाम, एवले खा लिख जाने कोए, अगर कोई सूझवान ज्ञानी आलम दार्शनिक ए लेखा लिखे और जानकार बनन दी कोशिश करे कि मैं सारा लेखा लिखना है, किन्ने जीव ने, किन्ने रंगा दे ने, कितनी जातां दे ने, किस किस ढंग दा ओ स्वभाव रखदे ने, तो साहिब कहिंदे लेखा लिखिया केता होए, ओ लेखा किन्ना क होवेगा, भाव अनंत होवेगा, लिख नहीं सकेगा। किन्ने जीव ने, उना दे स्वभाव ने, उना दियां जातां ने, उना दे रंग ने, इते अनंत पसारा है, अनंत पसारा है। लेखा लिखिया केता होए, फिर सतगुरु देव जी कहिंदे ने केता तान सवालियो रूप, किन्नी क शक्ति है, पानी दी शक्ति है, सूरज दी शक्ति है, पवन दी शक्ति है, अगन दी शक्ति है, पृथ्वी दी शक्ति है, इस शक्ति नु कौन नापे, किस तरह तोलेगा, किस तरह नापेगा कि किन्नी ताकत है पवन अपने आप दिच रख दिए। पवन रंचक मात्र जे किधरे तूफानी शक्ल अख्तियार कर दी है ते दरख्तां दे जड़ां नू हिला के जमीन ते गिरा के रख दें दिए। सागर दियां लहरां पवन दे आसरे ते उछल दियां ने ते गगन मंडल नू छू दियां ने। पानी दी शक्ति, अगन दी शक्ति अनंत पसारा है। महाराज कहिंदे ने कोई ये लेखा किस तरह लिखेगा कि किन्नी क शक्ति है। चलो मनुख दी ताकत ते असी नाप सकदे हां, इस तरह दे मीटर बन गए ने कि मनुख दे अंदर शक्ति कितनी है, ताकत कितनी है, नाप लईए, उन्हूं तोल लईए, मनुख दा वजन तोल लईए, मनुख दा कद नाप लईए, मनुख दे अंदर शक्ति किन्नी है अंदाजा ला लईए। पर समूह ब्रह्मंड दे अंदर किन्नी क शक्ति कम कर रही है, ते ब्रह्मंड अनेका ने, अनंत ने, रोम रोम कोट ब्रह्मंड को निवास जास, जिस दे एक एक रोम देच करोड़ा ब्रह्मंड ने, इस सारी शक्ति दा अंदाजा कौन लावेगा। लिहाजा साहिब कहिंदे ने केता तान किन्ना क तान है, किन्नी क शक्ति है, सवाले रूप ते कितना सुंदर रूप है जगत देच, प्राकृतिक मंडल देच कौन अंदाजा लावेगा। मोर दी अपनी सुंदरता है, हंस अपनी थां ते सोने ने, फुल्लां दी सुंदरता, सूरज चंद तारियां दी सुंदरता, मनुखां दी सुंदरता, पशु पंखियां दी सुंदरता, सुंदरता चारों पासे फैली हुई है, दरख्तां दी सुंदरता, बनस्पति दी सुंदरता, वरस के सुंदरता दा ही चारों पासे पसारा है। तो महाराज कहिंदे ने ए सुंदरता किन्नी है, सुंदर स्वरूप कितना का है, कौन अंदाजा लाएगा। केती दात जाने کون قوت، کس کول قوت ہے، کون اندازہ لگائے گا کہ کتنا ک تان ہے، کتنا ک سندر سروپ ہے، تے کتنی پرماتما نے جیواں نو دات دتی ہوئی ہے، کتنا ک رزق دتا ہویا ہے، کتنا ک بھنڈارا ہے اس دھرتی دے وچ، گرہ نے چھتراں دے وچ جو دات دتی ہے۔ مہاراج کہندے نے انت ارباں کھرباں سال تو جیو کھا رہے نے، دات مکدی نہیں، دراصل منگتے مک جان دے، داتا اپنی تھان تے کھڑا ہے، دات اپنی تھان تے دتی جا رہا ہے، لین والے ہی تھک جاندے نے، لین والے ایک پاسے ہو جاندے نے، بھوجن دی تے کوئی کمی نہیں ہوندی، ایک دن دند ٹوٹ کے ہی رہ جاندے نے، سندر سروپ دی تے کوئی کمی نہیں، ایک دن ویکھن تو اکھاں ہی رہ جاندیاں نے، ناد سنگیت دی تے کوئی کمی نہیں ہوندی، ایک دن سنن تو کن ہی رہ جاندے نے، اور تھان تھان دے سندر درش نظارے تے بہت سارے نے، پر ایک دن چلن تو پیر ہی رہ جاندے نے، غرض کے منک تھک جاندہ، جد چلن تو رہ گیا، سنن تو رہ گیا، بولن تو رہ گیا، کھان پین تو رہ گیا، ویکھن تو رہ گیا، تو اس دا یہ مطلب نہیں کہ داتاں بھی مک گئیاں نے، وستواں بھی مک گئیاں نے، سب کچھ موجود ہے، دراصل اے لیندا لیندا تھک گیا۔ تو ستگرو دیو جی کہندے نے کتنی ک دعوت ہے، پری پورن پرماتما نے جیواں دی جھولی چ پا دتی ہے، کون اندازہ لائے، کون کوت، کون اندازہ لائے، کس کول اے شکتی ہے کہ سب کچھ نو ناپے تولے۔ پھر ستگرو دیو جی مہاراج کہندے نے کیتا پساؤ ایکو کواؤ، سمو برہمنڈ دا پسارا، کھنڈا برہمنڈا دا پسارا، پربھو نے اپنے ایک کواؤ، ایک بچن، ایک حکم نال کیتا ہے۔ اس مول وچار نال جگت دے تمام رہبری پرش سہمت نے، اسلام دے بانی محمد صاحب کہندے نے کہ پرتھوی سنسار دی اتپتی شبد تو ہوئی ہے، کن تو ہوئی ہے، اور او شبد کن ہے، پربھو تو اچارن ہویا ہے، لوگوس نام دی دھن تو سنسار دا پسارا ہویا ہے، ایسا عیسائی کہندے نے، اوم دی دھن ہوئی تے جگت بن گیا، ایسا ویدک رشی کہندے آئے نے، اوہنکار دی دھن تو ساری سرشٹی بن گئی، ایسا جینیاں دا مت ہے۔ جگت گرو بابا بھی کہندے نے کیتا پساؤ ایکو کواؤ، تستے ہوئے لکھ دریاؤ، ایک کواؤ ہویا تے پسارا ہو گیا، کیتا پساؤ، انت پسارا اس پرماتما نے کیتا، کس طرح ایکو کواؤ، ایک بچن تو، ایک حکم تو، تستے ہوئے لکھ دریاؤ، پھر اس تو لکھاں ہی زندگیاں دے دریا چل پے، لکھاں طرح دے جیون دے دریا چل پے، کدرے کیڑیاں دے دریا، پکشیاں دے دریا، بنسپتی دے دریا، منکھاں دے دریا، طرح طرح دے جیواں دے دریا چل پے، قدرت کون کہاں ویچار۔ صاحب کہندے نے اے قدرت کتنی وڈی ہے، اے پراکرتک منڈل وچ کتنی دات، کتنے سندر سروپ نے، کتنی شکتی ہے، قدرت کون کہاں ویچار، میں کون ہاں کہ قدرت دی وچار کر سکاں، میرے چ اتنی سمرتھا کتھے ہے کہ میں ساری وچار بیان کر سکاں، واریاں نہ جاواں ایک وار، میں تے اتنی بھی سمرتھا نہیں رکھدا کہ ایک دفعہ صدقے ہو سکاں، ایک دفعہ قربان ہو سکاں، جو تو دبھاوے سائی بھلی کار، ہے پری پورن پرماتما، جو کچھ تینو چنگا لگدا ہے وہی میرے واسطے بھلا ہے، وہ مینو بھی چنگا لگدا ہے، جو تیری رضا میں اس دے چرازی، جو تیرا حکم میں انہوں منن دے چرازی۔ اس واسطے صاحب کہندے نے جو تو دبھاوے سائی بھلی کار، جو تینو بھاوندا ہے، جو کرم تو کردا ہے، جو بخشش تو کردا ہے، جو کچھ تو دینا ہے، وہ سب کچھ بھلا ہے، تو سدا سلامت نرنکار، تو سدیوی ہیں، آکار تو رہت ہیں، ہمیشہ رہن والا ہیں۔